ਤਨਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਸਲਾਨਾ ਗੁਰਮਤ ਦੀਵਾਨ ਦੀ ਪਹਿਲੇ ਦਿਨ ਦੀ ਹਾਜ਼ਰੀ ਆਪ ਜੀ ਭਰ ਰਹੇ ਹੋ। ਜੋ ਇਹ ਦੀਵਾਨ ਗੁਰਪੁਰਬ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਵੱਲੋਂ ਪ੍ਰਾਰੰਭ ਕੀਤੇ ਗਏ ਅੱਜ ਦੇ ਇਸ ਪਹਿਲੇ ਦੀਵਾਨ ਵਿੱਚ ਆਰੰਭਤਾ ਵਿੱਚ ਥੋੜ੍ਹੀ ਜਿਹੀ ਦੇਰੀ ਹੋਈ ਉਸ ਦੀ ਖਿਮਾ ਸੰਗਤ ਤੋਂ ਪੰਜ ਕੀਰਤਨੀਏ ਗੁਰਸਿੱਖਾਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸੁਬਾਹ ਤੋਂ ਲੈ ਕੇ ਹੁਣ ਤੱਕ ਆਪ ਜੀ ਨੂੰ ਸਰਵਣ ਕਰਾਇਆ ਹੈ। ਭਾਵਾਂ ਕਿ ਚਿੱਤ ਇਹੀ ਕਰਦਾ ਹੈ ਇਹਨਾਂ ਤਿੰਨ ਦਿਨਾਂ ਵਿੱਚ ਸੁਣਿਆ ਜਾਏ, ਬੋਲਣਾ ਬਹੁਤ ਸੌਖਾ ਹੈ ਸੁਣਨਾ ਬਹੁਤ ਮੁਸ਼ਕਲ ਹੈ, ਪਰ ਫਿਰ ਵੀ ਕੁਛ ਪ੍ਰੋਗਰਾਮ ਆਉਣ ਵਾਲਿਆਂ ਸੰਬੰਧੀ ਸੂਚਨਾ ਦੇਣ ਲਈ ਕੁਛ ਮਿੰਟ ਮੈਂ ਆਪ ਜੀ ਦੇ ਵਿੱਚ ਹਾਜ਼ਰ ਹਾਂ। ਆਪ ਜੀ ਜਿਤਨੇ ਵੀ ਬੈਠੇ ਹੋ ਬਖਸ਼ੋ ਅਸੀਸ, ਜੋ ਬਾਹਰ ਵੀ ਸੱਜਣ ਖਲੋਤੇ ਨੇ ਸੇਵਾ ਨਹੀਂ ਕਰ ਰਹੇ, ਘਰੋਂ ਜੇ ਆਪਾਂ ਆ ਹੀ ਗਏ ਹਾਂ ਤਾਂ ਸੱਚਮੁੱਚ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ ਜਾਈਏ। ਜੋ ਸੇਵਾ ਨਹੀਂ ਕਰ ਰਹੇ ਉਹ ਵੀ ਪੰਡਾਲ ਵਿੱਚ ਆਉਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ। ਬਾਣੀ ਪੜ੍ਹਨ ਵਾਲੇ ਜੋ ਜਗਿਆਸੂ ਨੇ ਉਹਨਾਂ ਨੂੰ ਸ਼ਬਦ ਦੀ ਸਮਝ ਔਰ ਸ਼ਬਦ ਦੇ ਅਰਥ ਭਾਵ ਨੂੰ ਸਮਝੇ ਹੋਣਗੇ, ਪਰ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ, ਕੀਰਤਨ ਉਹਨਾਂ ਵੀ ਸੁਣਿਆ ਕਿ ਸੁਣੇ ਹੋਏ ਕੀਰਤਨ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਅਸਰ ਹੋਏਗਾ। ਕਈ ਵਾਰੀ ਆਪਾਂ ਕੀਰਤਨ ਸੁਣਨੇ ਹਾਂ, ਮਨ ਚਾਹੁੰਦਾ ਵੀ ਗਏ, ਸਮਝ ਕੋਈ ਨਹੀਂ ਪਈ, ਕੀਰਤਨੀਏ ਭਾਈ ਰਾਗੀ ਸਿਰਫ ਗਾਈ ਗਏ, ਅਸੀਂ ਬੈਠੇ ਰਹੇ ਇੱਥੇ। ਸਿਰਫ ਮੈਂ ਅੱਜ ਕੁਛ ਮਿੰਟ ਸੁਣਨ ਦੇ ਸੰਬੰਧ ਵਿੱਚ ਹੀ ਬੋਲਣ ਨੂੰ ਚਿੱਤ ਕਰਦਾ ਸੀ। ਪਹਿਲੀ ਬੇਨਤੀ ਤਾਂ ਇਹ, ਰੱਬ ਨੇ ਅੰਗਾਂ ਦੇ ਤੌਰ 'ਤੇ ਆਦਮੀ ਨੂੰ ਸਰੋਤਾ ਜ਼ਿਆਦਾ ਬਣਨ ਲਈ ਕਿਹਾ ਅਤੇ ਵਕਤਾ ਘੱਟ ਬਣਨ ਵਾਸਤੇ ਆਖਿਆ ਹੈ। ਸਮਝਿਓ ਮੇਰੀ ਬੇਨਤੀ, ਇਹਨੂੰ ਸਰੋਤ ਸੁਣਨ ਦੀ ਜ਼ਿਆਦਾ ਯਤਨ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਬੋਲੇ ਘੱਟ, ਕਿਉਂਕਿ ਇਸ ਗਲੇ ਤੋਂ ਉੱਪਰ ਪਰਮਾਤਮਾ ਨੇ 7 ਦਰਵਾਜ਼ੇ ਪੈਦਾ ਕੀਤੇ ਨੇ। 9 ਵਿੱਚੋਂ 7 ਸਿਰਫ ਇਸ ਗਰਦਨ ਤੋਂ ਉੱਪਰ ਨੇ, ਜਿਨ੍ਹਾਂ ਵਿੱਚ 2 ਕੰਨ, 2 ਨਾਸ਼ਕਾ, 2 ਅੱਖਾਂ, 6 ਅਤੇ 1 ਸਾਨੂੰ ਪਰਮਾਤਮਾ ਨੇ ਮੂੰਹ ਦਿੱਤਾ ਹੈ। ਦੇਖੋ ਇਹਦੇ ਵਿੱਚ ਇਹ ਨਹੀਂ ਕੋਈ ਆਪਾਂ ਫਿਜ਼ੀਕਲ ਗਿਣਤੀ ਮਿਣਤੀ ਕਰਨ ਲੱਗੇ ਹਾਂ, ਇਹ ਸਰੀਰ ਪਰਮਾਤਮਾ ਦੀ ਬੜੀ ਅਦੁੱਤੀ ਦਾਤ ਹੈ, ਇਸ ਦਾ ਕੋਈ ਵੀ ਕੀਮਤ ਨਹੀਂ ਪਾ ਸਕਦਾ। ਪਰ ਯਾਦ ਰੱਖਿਓ, ਰਸਾਇਣਿਕ ਤੌਰ 'ਤੇ ਨਹੀਂ। ਜੇ ਆਪਾਂ ਕਹੀਏ ਵੀ ਇਹਦੀ ਕੀਮਤ ਤਾਂ ਨਹੀਂ ਪੈ ਸਕਦੀ, ਇਹਦੇ ਵਿੱਚ ਖੂਨ, ਇਹਦੇ ਵਿੱਚ ਪਾਣੀ, ਉਸ ਤਰ੍ਹਾਂ ਮੈਂ ਇੱਕ ਦਿਨ ਹਿਸਾਬ ਲਾਇਆ, ਬੰਦੇ ਦੇ ਟੋਟਲ ਸਰੀਰ ਦੀ ਕੀਮਤ 35,000 ਤੋਂ ਵੱਧ ਨਹੀਂ ਬਣਦੀ। ਜਿੰਨਾ ਕੁਛ ਸਾਡੇ ਸਰੀਰ 'ਚ ਪਾਣੀ ਹੈ, ਆਹ ਬਾਜ਼ਾਰ 'ਚ ਖਰੀਦਣ ਜਾਓ 10 ਰੁਪਈਏ ਦੀ ਬੋਤਲ ਪਾਣੀ ਦੀ ਮਿਲ ਜਾਂਦੀ, 7-8 ਬੋਤਲਾਂ ਪਾਣੀ ਨਿਕਲ ਆਏਗਾ, ਕੀ ਕੀਮਤ ਹੈ ਉਸ ਪਾਣੀ ਦੀ ਬਾਹਰ। ਜੇ ਆਪਾਂ ਖੂਨ ਦੇਖੀਏ ਵੀ ਇੰਨੇ ਗ੍ਰਾਮ ਸਰੀਰ ਵਿੱਚ ਖੂਨ ਹੈ, ਕਿਸੇ ਬਲੱਡ ਬੈਂਕ ਵੀ ਜਾ ਕੇ ਪੁੱਛੋ ਵੀ ਇੰਨੇ ਖੂਨ ਦੀ ਕੀਮਤ ਕੀ, ਉਹ ਕਹੇਗਾ 1,000 ਰੁਪਈਏ ਨਾਲ ਇੰਨਾ ਖੂਨ ਖਰੀਦਿਆ ਜਾ ਸਕਦਾ ਹੈ। ਪਾਣੀ ਦੇ ਕੁਛ ਲੀਟਰ ਨੇ, ਖੂਨ ਕੁਛ ਗ੍ਰਾਮ ਹੈ, ਜਿੰਨੀ ਕੁ ਚਰਬੀ ਰੱਬ ਨੇ ਪੈਦਾ ਕੀਤੀ ਹੈ ਸਰੀਰ 'ਚ, ਇਹਦੀਆਂ ਵੱਧ ਤੋਂ ਵੱਧ 5-7 ਗਾਚੀਆਂ ਸਾਬਣ ਦੀਆਂ ਬਣਗੀਆਂ, ਇਸ ਤੋਂ ਜ਼ਿਆਦਾ ਨਹੀਂ। ਜਿੰਨਾ ਕੁ ਲੋਹਾ ਇਸ ਸਰੀਰ 'ਚ ਹੈ ਰਸਾਇਣਿਕ ਪੱਖੋਂ, ਵੱਧ ਤੋਂ ਵੱਧ ਲੋਹੇ ਦੀ ਇੱਕ ਮੇਖ, ਇੱਕ ਕਿੱਲ ਬਣ ਜਾਏਗੀ, ਇਸ ਤੋਂ ਵੱਧ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਹਰ ਖਰੀਦਣ ਜਾਈਏ, ਜੋ ਸਰੀਰ ਵਿੱਚ ਪਾਣੀ ਹੈ, ਖੂਨ ਹੈ, ਖੱਡੀਆਂ ਨੇ, ਮਿੱਝ ਹੈ, ਅਤੇ ਮੇਰਾ ਖਿਆਲ ਹੈ 35,000 ਦਾ ਸਾਰਾ ਸਮਾਨ ਇਕੱਠਾ ਹੋ ਜਾਏਗਾ। ਛੋਟੇ ਨਿਆਣੇ ਦੀ ਬੋਡੀ, ਉਹਦੀ ਕੀਮਤ ਵੱਧ ਤੋਂ ਵੱਧ 2,500 ਤੋਂ ਵੱਧ ਨਹੀਂ ਪੈਂਦੀ। ਦੇਖੋ ਮੇਰੀ ਬੇਨਤੀ, ਸਮਝਿਓ ਜੋ ਅਰਜ਼ ਕਰਨੀ ਚਾਹੁੰਦਾ। ਪਰ ਇਹ ਦੇਹ ਬੜੀ ਕੀਮਤੀ ਹੈ, ਬੇਸ਼ਕੀਮਤੀ ਹੈ। ਦੇਹ ਨੂੰ ਨਿੰਦੀਏ ਨਾ, ਇਸ ਦੇਹ ਦੇ ਅੰਦਰ ਜਿੱਥੇ 5 ਵਿਕਾਰ ਨੇ, ਜਿੱਥੇ 5 ਠੱਗ ਨੇ, ਜਿੱਥੇ 5 ਤੱਤ ਨੇ, ਜਿੱਥੇ 5 ਵਿਸ਼ੇ ਨੇ, ਉੱਥੇ ਇਸ ਦੇਹ ਦੇ ਅੰਦਰ ਰੱਬ ਨੇ ਇੱਕ ਅੰਮ੍ਰਿਤ ਦਾ ਖੂਹ ਪੈਦਾ ਕੀਤਾ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਂਢ ਪੀਏ ਪਨਖਾਰੀ, ਉੱਥੇ ਪਰਮਾਤਮਾ ਨੇ ਇਸ ਦੇਹ ਅੰਦਰ ਆਪਣੀ ਸੇਜ ਵਿਛਾਈ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ, ਉਹ ਰੱਬ ਦਾ ਨਿਵਾਸ ਹੈ ਇਸ ਦੇਹ ਦੇ ਅੰਦਰ। ਬਾਬਾ ਪੀਪਾ ਜੀ ਦਾ ਤਾਂ ਸ਼ਬਦ ਹੈ, ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਇਹ ਕਾਇਆ ਤਾਂ ਇੱਕ ਮੰਦਰ ਹੈ, ਕਾਇਆ ਵਿੱਚ ਭਗਵਾਨ ਦੀ ਆਰਤੀ ਰੋਜ਼ ਹੋ ਰਹੀ ਹੈ। ਇਸ ਤੋਂ ਅਗਲੀ ਬੇਨਤੀ ਮੈਂ ਕਰਦਿਆਂ, ਆਪਾਂ ਕਹਾਂਗੇ ਸੁਣੀ ਜਾ ਰਹੇ ਹਾਂ, ਕਾਇਆ 'ਚ ਕੀ ਸਾਨੂੰ ਤਾਂ ਕੁਝ ਨਜ਼ਰ ਨਹੀਂ ਆਉਂਦਾ? ਪੱਥਰ ਬਹੁਤ ਸਾਰਾ ਕੀਮਤੀ ਚਿੱਟਾ ਪਿਆ ਹੋਵੇ, ਅਗਿਆਨੀ ਬੰਦਾ ਕਹੇਗਾ ਪੱਥਰ ਦਾ ਇੱਕ ਚਟਾਨ ਇੱਕ ਪਹਾੜ, ਪਰ ਮੂਰਤੀਕਾਰ ਤਰਾਸ਼ਣ ਵਾਲਾ ਕਹੇਗਾ ਨਹੀਂ। ਜੇ ਤਰਾਸ਼ਣ ਦੀ ਅਕਲ ਆਉਂਦੀ ਹੋਵੇ ਤੇ ਇਹਦੇ ਵਿੱਚੋਂ ਕੀਮਤੀ ਮੂਰਤੀ ਵੀ ਪੈਦਾ ਕੀਤੀ ਜਾ ਸਕਦੀ। ਤਰਾਸ਼ਣ ਦਾ ਸਲੀਕਾ ਆਉਂਦਾ ਹੋਵੇ, ਆਪਾਂ ਕਹਾਂਗੇ ਲੱਕੜ ਦਾ ਇੱਕ ਮੁੱਢ, ਤੇ ਪਰ ਜੇ ਕਿਸੇ ਨੂੰ ਘੜਨ ਦੀ ਜਾਂਚ ਹੈ, ਉਹ ਕਹੇਗਾ ਇਸ ਲੱਕੜ ਦੇ ਮੁੱਢ ਵਿੱਚੋਂ ਵੀ ਕੀਮਤੀ ਚੀਜ਼ਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ। ਮਟੀਰੀਅਲ ਨੂੰ ਜਿਹਨੂੰ ਘੜਨ ਦੀ ਜਾਂਚ ਆਉਂਦੀ ਹੋਵੇ, ਉਹ ਪੱਥਰ ਵਿੱਚੋਂ ਹਜ਼ਾਰਾਂ ਦੀ ਕੀਮਤੀ ਮੂਰਤੀ ਪੈਦਾ ਕਰ ਸਕਦਾ ਹੈ। ਜਿਹਨੂੰ ਅੰਦਰ ਦੀ ਘੜਨ ਦੀ ਜਾਂਚ ਆਉਂਦੀ ਹੋਵੇ, ਉਹ ਅੰਦਰੋਂ ਭਗਵਾਨ ਨੂੰ ਪ੍ਰਗਟ ਕਰ ਸਕਦਾ ਹੈ। ਇਹ ਆਪੋ ਆਪਣੀ ਸਮਝ ਹੈ। ਸਿਰਫ ਜਿਹੜੀ ਬੇਨਤੀ ਆ, ਸੱਤ ਦਰਵਾਜ਼ੇ ਗਲੇ ਤੋਂ ਉੱਤੇ ਨੇ, ਅਤੇ ਮੈਂ ਇੱਕ ਬੇਨਤੀ ਕਰਾਂ, ਸਭ ਤੋਂ ਵੱਧ ਪਵਾੜੇ ਦੀ ਜੜ ਵੀ ਅੰਦਰ ਹੀ ਪਾਉਂਦੇ ਨੇ, ਰੌਲਾ ਵੀ ਇਹਨਾਂ ਦਾ। ਬਸ ਗਲੇ ਤੋਂ ਉੱਤੇ ਬੰਦੇ ਨੂੰ ਸਮਝਣ ਦੀ ਜਾਂਚ ਹੈ, ਸਮਝਣ ਦੀ ਲੋੜ ਹੈ। ਕਿਉਂ ਮੱਥਾ ਟੇਕਨੇ ਆ? ਕਿਉਂਕਿ ਸਾਰੇ ਇੰਦਰੇ ਕਿਤੇ ਚੁੱਕ ਜਾਣ, ਇਹਨਾਂ ਨੂੰ ਸੱਤਾਂ ਨੂੰ ਸੱਤ ਦੀ ਪਹਿਚਾਣ ਹੋ ਜਾਏ। ਜੇ ਸੱਤ ਦੀ ਪਹਿਚਾਣ ਹੋ ਜਾਏ, ਤਨ ਵੀ ਸੱਤਵਾਦੀ ਬਣ ਜਾਏ। ਆਓ ਥੋੜ੍ਹਾ ਜਿਹਾ ਦੇਖੀਏ, ਮੈਂ ਖੁਸ਼ਕ ਵਿਸ਼ਾ ਨਹੀਂ ਚੁਣਿਆ। ਅੱਖਾਂ ਦੋ ਦੇਖਦੀਆਂ ਨੇ, ਜੋ ਕੁਝ ਇਹਨਾਂ ਦੇਖਣਾ ਉਹਦੀ ਸਕੈਨਿੰਗ ਅੰਦਰ ਪਹੁੰਚਾਉਂਦੀਆਂ ਨੇ। ਆਦਮੀ ਨੇ ਜੋ ਕੁਝ ਦੇਖਿਆ ਹੈ, ਜਦੋਂ ਅੱਖਾਂ ਬੰਦ ਕਰਦਾ ਸੱਚ ਏਵੇ, ਅੱਖਾਂ ਖੋਲਣ ਨਾਲ ਓਨਾ ਕੁਝ ਨਹੀਂ ਜੇ ਦਿਸਦਾ ਜਿੰਨਾ ਕੁਝ ਅੱਖਾਂ ਬੰਦ ਕਰਨ ਨਾਲ ਦਿਸਦਾ। ਜਦੋਂ ਅੱਖਾਂ ਬੰਦ ਕਰਦਾ, ਸਭ ਕੁਝ ਇਹਦੀਆਂ ਅੱਖਾਂ ਦੇ ਅੰਦਰ ਚੱਲਦਾ ਜੋ ਕੁਝ ਇਹਨੇ ਦੇਖਿਆ। ਕੰਨ ਸੁਣਦੇ ਨੇ, ਜ਼ਬਾਨ ਬੋਲਦੀ ਹੈ, ਮੈਂ ਵਿਸ਼ੇ 'ਚ ਰਹਾਂ। ਕੰਨ ਰੱਬ ਨੇ ਦੋ ਦਿੱਤੇ, ਅੱਖਾਂ ਦੋ ਦਿੱਤੀਆਂ, ਨਾਸਕਾਵਾਂ ਦੋ ਦਿੱਤੀਆਂ, ਪਰ ਜ਼ਬਾਨਾਂ ਰੱਬ ਨੇ, ਜੇਵਾਂ ਰੱਬ ਨੇ, ਰਸਨਾ ਰੱਬ ਨੇ, ਜੀਵ ਰੱਬ ਨੇ ਦੋ ਨਹੀਂ ਦਿੱਤੀਆਂ, ਉਹ ਇੱਕ ਦਿੱਤੀ ਹੈ। ਇਹ ਕਿਉਂ? ਇੱਕ ਉਰਦੂ ਦੇ ਵਿਦਵਾਨ ਦਾ ਸੁਖਨ ਹੈ, ਉਹ ਕਹਿੰਦਾ ਅਸਲ ਵਿੱਚ ਰੱਬ ਨੇ ਇੱਕ ਗੱਲ ਕਹੀ ਸੀ, ਕਿਸੇ ਨੂੰ ਦੋ ਵਾਰੀ ਧਿਆਨ ਨਾਲ ਦੇਖੀ, ਕਿਸੇ ਨੂੰ ਦੋ ਵਾਰੀ ਧਿਆਨ ਨਾਲ ਸੁਣੀ, ਨਾਸਗਾ ਗੰਧ ਸੁਗੰਧ ਜਾਣਦੀ ਹੈ, ਦੋ ਵਾਰੀ ਕਿਸੇ ਦੇ ਗੁਣ ਔਗਣ ਦੀ ਪੜਚੋਲ ਕਰੀ, ਫਿਰ ਇੱਕ ਵਾਰੀ ਉਹਦੇ ਬਾਰੇ ਬੋਲੀ। ਸੱਚ ਐਵੇਂ, ਦੋ ਵਾਰੀ ਸੁਣ ਅਤੇ ਇੱਕ ਵਾਰੀ ਬੋਲ, ਕਿਉਂਕਿ ਰੱਬ ਨੇ ਕੰਨ ਦੋ ਦਿੱਤੇ ਨੇ, ਜ਼ਬਾਨ ਕੇਵਲ ਇੱਕ ਦਿੱਤੀ ਹੈ। ਉਰਦੂ ਦੇ ਵਿਦਵਾਨ ਦੇ ਸ਼ਬਦ ਨੇ, ਕਹਿੰਦਾ ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਇੱਕ ਵਾਰੀ ਕਹੇ ਅਤੇ ਦੋ ਵਾਰੀ ਬੋਲ ਸੁਣੇ। ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕੰਨ ਦੋ, ਰੱਬ ਨੇ ਜ਼ਬਾਨ ਇੱਕ ਦਿੱਤੀ ਹੈ ਅਤੇ ਕੰਨ ਦੋ ਦਿੱਤੇ ਨੇ। ਆਪਨੇ ਸਰਵਣ ਕੀਤਾ ਹੈ ਕੀਰਤਨ, ਮੈਂ ਸਿਰਫ ਸੁਣਨ ਸੰਬੰਧੀ ਬੇਨਤੀ ਕਰਨੀ ਚਾਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੇ ਅਰਥ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਪੜਚੋਲਣ ਤੋਂ ਬਿਨਾਂ ਗਿਆਨ ਨਹੀਂ ਹੋਏਗਾ। ਪਰ ਜਿਹੜਾ ਕੀਰਤਨ ਦਾ ਅਸਰ ਹੈ, ਸੱਚ ਇਹਵੇ ਕਿ ਆਦਮੀ ਕੇਵਲ ਸੁਣ ਹੀ ਲਏ, ਜੇ ਕਿਤੇ ਕੰਨਾਂ ਨਾਲ ਸੁਣੇ ਤਾਂ ਵੀ ਅੰਦਰ ਕਿਰਪਾ ਹੋਵੇਗੀ ਅਤੇ ਕੁਛ ਵੀ ਸਮਝ ਨਾ ਪਏ, ਸਿਰਫ ਸੁਣੀ ਜਾਏ, ਸੁਣਨਾ ਵੀ ਬਾਣੀ ਦਾ ਬੰਦੇ ਉੱਤੇ ਅਸਰ ਕਰ ਜਾਂਦਾ ਹੈ। ਹੁਣ ਬਾਣੀ ਤਾਂ 35 ਵਿੱਚ ਹੈ ਨਾ, ਗੁਰਮੁਖੀ ਵਿੱਚ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਰੁੱਖ ਜਿਸ ਨੇੜੇ ਬਾਣੀ ਪੜ੍ਹੀ ਜਾਏ, ਅਤੇ ਅੱਜ ਲੋਕ ਤਜ਼ਰਬਾ ਵੀ ਕਰ ਰਹੇ ਨੇ ਕਿ ਜਿਸ ਰੋਜ਼ ਰੁੱਖ ਦੇ ਨੇੜੇ ਰੋਜ਼ ਕੀਰਤਨ ਦੀ ਟੇਪ ਲਾਓ, ਰੋਜ਼ ਸ਼ਬਦਾਂ ਦੀ ਟੇਪ ਲਾਓ, ਰੋਜ਼ ਉਹਨੂੰ ਕੀਰਤਨ ਸੁਣਾਓ, ਉਹਦੇ ਫਲ ਦੀ ਤਸੀਰ ਅਤੇ ਇੱਕ ਉਹ ਰੁੱਖ ਜਿਹਦੇ ਨੇੜੇ ਕੁਛ ਵੀ ਨਹੀਂ, ਦੋਨਾਂ ਦੇ ਫਲ ਦੀ ਤਸੀਰ ਵਿੱਚ ਅੰਤਰ ਹੈ। ਇਹ ਤਜ਼ਰਬਾ ਕਰਕੇ ਦੇਖਿਓ ਕਿ ਦੇਖੋ, ਜਿਸ ਫਲ ਦੇ ਨੇੜੇ ਕੀਰਤਨ ਹੁੰਦਾ, ਉਹਨੂੰ ਕੋਈ ਖਾਂਦਾ ਅਤੇ ਇੱਕੋ ਦਮ ਉਹਦੇ ਅੰਦਰ ਨੂੰ ਟਿਕਾ ਬਖਸ਼ਦਾ, ਇਹਨੂੰ ਮਖੌਲ ਨਾ ਜਾਣਿਓ, ਅਤੇ ਜਿਸ ਦੇ ਨੇੜੇ ਕੁਛ ਵੀ ਨਹੀਂ, ਕਈ ਵਾਰੀ ਅੰਨ ਖਾਧਾ ਉਹ ਫਲ ਖਾਧਾ ਵੀ ਅੰਦਰ ਵਾਸ਼ਨਾ ਪੈਦਾ ਕਰਦਾ ਹੈ। ਥੋੜ੍ਹਾ ਜਿਹਾ ਆਪਾਂ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਲੈ ਲਈਏ ਵੀ ਕੀ ਇਹ ਸੱਚਾਈ ਹੈ। ਜਦੋਂ ਅਸੀਂ ਪ੍ਰਸ਼ਾਦਾ ਛਕਾਉਂਦੇ ਹਾਂ ਗ੍ਰੰਥੀ ਸਾਹਿਬ ਜਾਂ ਪੰਜ ਪਿਆਰੇ ਸਾਹਿਬਾਨ, ਕਦੀ ਤੁਸੀਂ ਦੇਖਿਆ ਕੋਈ ਸ਼ਲੋਕ ਪੜ੍ਹਦੇ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇਵ, ਆਪ ਸਭ ਨੂੰ ਪਤਾ ਉਹ ਪੜ੍ਹਦੇ ਨੇ, ਪੁੱਛੋ ਕਿਉਂ ਪੜ੍ਹਿਆ ਜਾਂਦਾ? सुखमनी साहब का श्लोक है, क्यों पढ़ते आए? काम क्रोध अर लोभ मोह बिनस जाए अहमेव, नानक प्रभ शरणागति कर प्रसाद गुरदेव। क्यों पढ़िया जाता है? मेरी एक बेनती जिनी कुछ समझ पई, असल विच दाना बीज तो बीजन तो लैके रोटी पकन तक पता नहीं किन्या कु हाथां विचों निकलदा है। बीजन तो लैके रोटी वरतान तक, शब्द वरत लवां कि बीजिया किसे ने, पानी किसे लाया, झाड़िया किसे ने, बोल किसे बनाया, विकिया किते जाके साफ किसे ने कीता, जिन्ना हत्थां विचों अन्न निकलिया है कई वारी उन्ना हत्थां दा असर भी अन्न ते पैंदा है। ते कहा जांदा है मालका जिन्ना हत्थां चो अन्न निकल के आया है जे किते उन्ना अंदर वाशना काम कर दी होवे रोटी शकल लग्या, कृपा करी इन्हां पंजां विचों कोई भी वाशना प्रसादा छक के मेरे अंदर पैदा ना हो, मैनू बचा लही। आपां थोड़ा जा बाणी चो देख लईए, धन गुरु ग्रंथ साहिब विच इक बचन है कि संतन का दाना रूखा, रब दे प्यारे दे घर दी रूखी रोटी, सो सर्ब निदान वह सब तो वड्डा खजाना है, पर ग्रह साकत छत्ती प्रकार ते बिखू समान। साकत दे घर दे छत्ती प्रकार दियां कौलियां गुरु ग्रंथ साहिब कहिंदा वह जहर दे बराबर ने। हुण इहदा कारण की? एक दे घर दी रूखी रोटी, दूजे दे घर दे छत्ती प्रकार दे पकवान, क्योंकि मलक भागो दे पकवान विचों खून टपके बाहर आउंदा है, ते भाई लालो दे कोदरे दी रोटी दे विचों दुध प्यासे मंदा है। कि अनाज रस ता मलक भागो दे घर कीमती सी, लालो दे घर भी ता सिर्फ कोदरे दा दाना कोदरा, ओदे घर विच रुखा साग है, मलक भागो दे घर पूड़ियां ने, ओदे घर खीर ते ओदे घर घ्यो ने। जे आपां देखिए रस्त पक्को मलक भागो दा पकवान चंगा है, पर जेड़ी अंदर दी बिरती पिछे कम कर दीए ओदे देसी घ्यो विच भी खून तरदा नजर आउंदा है, ते भाई लालो दी रोटी विचों सुक्की विचों भी दुध बाहर निकलदा है। इत्थे मैं एक बेनती करां कि हजूर नूं क्या गया कि की वगड़ विगड़दा, इन्या ने खादा ब्रह्म भोज ते तुसी शक लो। धन गुरु नानक साहब जी ने कहा शकना बहुत सौखा है पर रिजल्ट इहदा बड़ा माड़ा है। उन्हें कहा दो बुरकियां दो ग्राहियां किते पूड़ियां दी तुसी खा लोगे मेरी इज्जत रह जाएगी। ते प्रिंसीपल सतबीर सिंह होना लिखे है कि हजूर दे वो शब्द कहे कि किकर दे बीज नू तली च मलो, कदी भी कंडा नहीं चुभदा किकर दे बीज चो, पर जदों बीजिया जांदा कंडे उदों ही निकलदे। बीज विच तां कंडे नहीं, हाथ दी तली ते मली जाओ, बीज विचों कदी किकर दे बीज चो कंडा नहीं, बीजण तो बाद ही सूलां निकलदियां ने। कहन लगे खाना बहुत सौखा है पर जदों किते बंदवी बंदगी विच कोई बहिंदा इह सूलां दी तरह चुभदा है। मेरी बेनती है ये चीज़ां असर कर दिया ने। ऐसा ऐसा आदमी इनू समझे, पर समझेगा वह जिहड़ा परमार्थ ते चलदा है। सच जाणियो लोभी बंदे लई कुछ भी पाप पुन नहीं, वह तो जो कुछ आउंदा कहिंदा सट्टी चाओ ये जग मिठा अगे किन्ना डिठा। बाबा जी ने बाणी च कहा कहन लगे कि देखो लोभी लोभी का वेसाना कीजे जे कि पार अपाए, जे लोभी बंदे का कदी भरोसा ना करिए कोई पता नहीं वह जो लोभी जंत ना जानी भख अपख सब खाए, वह जो भी खा ले उहदे उत्ते कोई असर नहीं। पर ये जेड़े परमात्मा ने गर्दन तो उपर सानू सत सुराख दिते ने, इन्हां विचों दो सुनदे ने एक बोलण दा है। असल विच असलीयत ए वे कि जदों इंसान का जन्म हुंदा है ये बोलदा नहीं, ये सब तो पहला सुनदा है। जिन्नू सुनना ना आवे वह कदी बच्चा बोल नहीं सकता, क्योंकि जेड़ा बोला है वह गुंगा होएगा, वह किवें जिन्हें शब्द की नहीं सुनिया वह जबान तो की शब्द बोलेगा, अखर की बोलेगा। पहला इंसान ने सुनिया, सुन तो बाद उन्हें बोलिया। धन गुरु ग्रंथ साहिब जी ने पूछिए मालक जी जेड़ा बाणी सुनदा इहदा असर की? सतगुरु ने बड़े सोहने शब्द कह, मैं वो कुछ प्रमाण दे समाप्ति करनी है। महाराज कहिंदे ने अमृत बाणी हर हर तेरी, सुन सुन होवे सुन के है, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਾਂ ਅਸੀਂ ਇਹ ਬਚਨ ਹਜ਼ੂਰ ਦੇ ਪੜ੍ਹਨੇ, ਦੁੱਖ ਅਰੋਗ ਸੰਤਾਪ ਉਤਰੇ ਅਤੇ ਅੱਗੇ ਸ਼ਬਦ ਕਹਿ ਸੁਣੀ ਸੱਚੀ ਬਾਣੀ। ਮਹਾਰਾਜ ਕਹਿੰਦੇ ਨੇ ਤੂੰ ਸੁਣ, ਅਤੇ ਸੁਣਨ ਦਾ ਫਲ ਕੀ ਹੋਵੇਗਾ? ਜੇ ਕੋਈ ਭਾਵਨਾ ਨਾਲ ਸੁਣਦਾ, ਸੁਣੇ ਹੋਏ ਦੇ ਅੰਦਰ ਜਾਏਗਾ। ਇੱਕ ਮੈਂ ਉਦਾਹਰਨ ਦੇ ਦੇਣਾ, ਉਜੈਨ ਕਹਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਨਗਰੀ, ਇਹਦੇ ਵਿੱਚ ਬੜੇ ਵਿਦਵਾਨ ਸੱਜਣ ਰਹਿੰਦੇ ਸਨ। ਕਹਿੰਦੇ ਨੇ ਇੱਥੇ ਇੱਕ ਮੂਰਤੀਕਾਰ 3 ਮੂਰਤੀਆਂ ਬਣਾ ਕੇ ਲਿਆਇਆ। ਉਹਨਾਂ ਮੂਰਤੀਆਂ ਦਾ ਰੰਗ ਇੱਕ ਜੈਸਾ ਸੀ, ਬਿਕਰਮਾਜੀਤ ਦੇ ਦਰਬਾਰ ਵਿੱਚ ਉਹਨਾਂ ਦੀ ਪੈਂਠ ਸ਼ਕਲ ਅਤੇ ਭਾਰ ਇੱਕੋ ਜਿਹਾ। ਅਤੇ ਰਾਜੇ ਦੇ ਦਰਬਾਰ 'ਚ ਉਹਨੇ ਪਹੁੰਚ ਕੇ ਕਿਹਾ ਕਿ ਇਹ 3 ਮੂਰਤੀਆਂ ਵੱਖ ਵੱਖ ਨੇ, ਅਤੇ ਮੈਨੂੰ ਵੱਖ ਵੱਖ ਇਹਨਾਂ ਮੂਰਤੀਆਂ ਦੀ ਪਰਖ ਕਰਕੇ ਕੁਛ ਇਨਾਮ ਦਿੱਤਾ ਜਾਏ। ਮੈਂ ਬਹੁਤ ਮਿਹਨਤ ਕਰਕੇ ਬਣਾਈਆਂ ਨੇ, ਦਰਬਾਰ ਵਿੱਚ ਰੱਖੀਆਂ। ਅਤੇ ਵੇਖਣ ਵਾਲਿਆਂ ਨੇ ਕਿਹਾ, ਕਹਿਣ ਲੱਗੇ ਰੰਗ ਇੱਕੋ ਜਿਹਾ, ਸ਼ਕਲ ਇੱਕੋ ਜਿਹੀ, ਭਾਰ ਅਤੇ ਪੈਂਠ ਇੱਕੋ ਜਿਹੀ, ਵੱਖ ਵੱਖ ਕਿਉਂ ਨੇ? ਉਹ ਕਹਿੰਦਾ ਨਹੀਂ, ਇਹ ਸ਼ਕਲ ਕਰਕੇ ਇੱਕੋ ਜਿਹੀਆਂ ਲੱਗਦੀਆਂ ਨੇ ਪਰ ਅੰਦਰੂਨੀ ਤੌਰ 'ਤੇ ਇੱਕ ਹੈ ਨਹੀਂ। ਉਹਨਾਂ ਕਿਹਾ ਅੰਦਰੂਨੀ ਹੈ ਅਤੇ ਮਿੱਟੀ ਹੋਈ? ਕਹਿੰਦਾ ਨਹੀਂ। ਜਦੋਂ ਬਹਿਸ ਚੱਲ ਰਹੀ ਸੀ ਉਦੋਂ ਮਹਾਨ ਪੰਡਿਤ ਕਾਲੀਦਾਸ ਜੀ ਉੱਥੇ ਆਏ। ਉਹਨਾਂ ਨੇ ਪੁੱਛਿਆ ਵੀ ਇਹ ਮਾਜਰਾ ਕੀ, ਕਿਉਂ ਬਹਿਸ ਹੋ ਰਹੀ ਹੈ? ਕਹਿਣ ਲੱਗੇ ਇਹ ਇਨਸਾਨ 3 ਮੂਰਤੀਆਂ ਬਣਾ ਕੇ ਲਿਆਇਆ, ਇਹ 3 ਦੀ ਵੱਖ ਵੱਖ ਕੀਮਤ ਮੰਗਣੀ ਚਾ ਮੰਗਦਾ ਹੈ ਕਿ ਵੱਖ ਵੱਖ ਨੇ ਅੰਦਰੋਂ ਪਰ ਸ਼ਕਲ ਕਰਕੇ ਬਾਹਰੋਂ ਇੱਕ ਜੈਸੀਆਂ ਨੇ। ਕਾਲੀਦਾਸ ਨੇ ਦੇਖਿਆ, ਉਹਨੇ ਕਿਹਾ ਇਹਦੇ ਨਾਲ ਬਹਿਸ ਨਾ ਕਰੋ, ਤੁਸੀਂ ਇੱਕ ਮਾਂਜੇ ਦਾ ਤੀਲਾ ਲਿਆਓ, ਮੈਂ ਹੁਣੇ ਦੱਸ ਦਿੰਦਾ ਵੀ ਵੱਖ ਕਿਵੇਂ ਨੇ, ਇਹਨਾਂ ਮੂਰਤੀਆਂ ਵਿੱਚ ਅੰਤਰ ਕੀ ਹੈ। ਮਾਂਜੇ ਦਾ ਤੀਲਾ ਲਿਆਂਦਾ, ਲੋਕਾਂ ਦੇ ਮਨ 'ਚ ਸੀ, ਦਰਬਾਰੀਆਂ ਦੇ ਵੀ, ਇਹ 4 ਚੁਫੇਰਾ ਮਾਪੇਗਾ, ਇਹ ਕੱਦ ਦੇਖੇਗਾ, ਇਹ ਲੰਬਾਈ ਚੌੜਾਈ ਦੇਖੇਗਾ। ਉਹਨੇ ਬਿਲਕੁਲ ਮਾਪਿਆ ਨਹੀਂ, ਮੂਰਤੀ ਲਈ। ਪਹਿਲੀ ਮੂਰਤੀ ਦੇ ਕੰਨ ਵਿੱਚ ਉਹਨੇ ਤੀਲਾ ਪਾਇਆ, ਉਹ ਤੀਲਾ ਕੰਨ ਵਿੱਚ ਪਿਆ ਅਤੇ ਅੰਦਰੋਂ ਬਣੀ ਇਸ ਢੰਗ ਦੀ ਸੀ, ਉਹ ਤੀਲਾ ਦੂਜੇ ਕੰਨ 'ਚੋਂ ਬਾਹਰ ਨਿਕਲ ਗਿਆ। ਇੱਕ ਕੰਨ 'ਚ ਪਾਇਆ, ਬਣਤਰ ਅੰਦਰੋਂ ਪਾਈਪ ਇਹੋ ਜਿਹੀ ਫਿੱਟ ਕੀਤੀ, ਸੁਰਾਖ ਇਸ ਢੰਗ ਨਾਲ ਬਣਾਇਆ, ਇੱਕ ਕੰਨ 'ਚੋਂ ਪਾਇਆ, ਦੂਜੇ 'ਚੋਂ ਬਾਹਰ ਨਿਕਲ ਗਿਆ। ਕਾਲੀਦਾਸ ਹੱਸ ਕੇ ਕਹਿੰਦਾ ਕਿ ਇਸ ਮੂਰਤੀ ਨੂੰ ਬਾਹਰ ਰੱਖੋ। ਦੂਸਰੀ ਮੂਰਤੀ ਵਿੱਚ ਉਹਦੇ ਕੰਨ ਵਿੱਚ ਤੀਲਾ ਪਾਇਆ ਅਤੇ ਦੂਸਰੇ ਕੰਨ ਕੋਲ ਹੱਥ ਕੀਤਾ, ਸ਼ਾਇਦ ਤੀਲਾ ਬਾਹਰ ਨਿਕਲੇ, ਪਰ ਉਹਦੀ ਬਣਤਰ ਐਸੀ ਸੀ, ਉਹ ਤੀਲਾ ਅਸਲ ਵਿੱਚ ਜਦੋਂ ਕੰਨ 'ਚ ਪਾਏ ਉਹ ਮੂੰਹ ਦੇ ਰਾਹੀਂ ਬਾਹਰ ਨਿਕਲਾ ਹੋਵੇ। ਖੱਬੇ ਸੱਜੇ ਕੰਨ 'ਚ ਜਦੋਂ ਤੀਲਾ ਪਾਏ ਉਹ ਮੂੰਹ ਤੋਂ ਬਾਹਰ ਨਿਕਲੇ। ਉਹਨੇ ਕਿਹਾ ਇਹਨੂੰ ਥੋੜ੍ਹਾ ਜਿਹਾ ਦੂਰੀ 'ਤੇ ਰੱਖ ਦਿਓ। ਤੀਸਰੀ ਮੂਰਤੀ ਦੇ ਕੰਨ 'ਚ ਤੀਲਾ ਪਾਇਆ, ਉਹ ਪੂਰੇ ਦਾ ਪੂਰਾ ਤੀਲਾ ਅੰਦਰ ਸਮਾ ਗਿਆ, ਨਾ ਤਾਂ ਮੂੰਹ ਤੋਂ ਬਾਹਰ ਆਇਆ ਅਤੇ ਨਾ ਕੰਨ ਤੋਂ ਬਾਹਰ ਆਇਆ। ਉਹਨੇ ਦੁਬਾਰਾ ਦੂਸਰਾ ਤੀਲਾ ਪਾਇਆ, ਉਹ ਵੀ ਅੰਦਰ ਸਮਾ ਗਿਆ। ਅਤੇ ਕਾਲੀਦਾਸ ਨੇ ਉੱਥੇ ਖੱਸ ਕੇ ਕਿਹਾ, ਕਹਿਣ ਲੱਗਾ ਰਾਜਨ, ਅਸਲ ਵਿੱਚ ਇਹ ਮੂਰਤੀਕਾਰ ਵਿਦਵਾਨ ਸਿਆਣਾ ਬੰਦਾ ਲੱਗਦਾ, ਇਹਨਾਂ 3 ਮੂਰਤੀਆਂ ਦੇ ਵਿੱਚੋਂ ਜਿਸ ਦੇ ਇੱਕ ਕੰਨ 'ਚ ਤੀਲਾ ਪਾਇਆ ਦੂਜੇ 'ਚ ਬਾਹਰ ਨਿਕਲਿਆ, ਉਹਦੀ ਧੇਲਾ ਕੀਮਤ ਨਹੀਂ। ਕਹਿਣ ਲੱਗਾ ਹੱਦ ਹੋ ਗਈ, ਧੇਲਾ ਕੀਮਤ ਨਹੀਂ, ਮਟੀਰੀਅਲ। ਕਹਿੰਦਾ ਮਟੀਰੀਅਲ ਜੀ ਸਦਕੇ ਚੰਗਾ ਲੱਗਾ ਹੈ, ਪਰ ਇਹਦੀ ਕੋਈ ਕੀਮਤ ਨਹੀਂ, ਬਾਹਰ ਕੱਢ ਇਹਨੂੰ। ਉਹਨੇ ਕਿਹਾ ਦੂਜਾ? ਕਹਿਣ ਲੱਗੇ ਦੂਜੀ ਦੀ ਕੁਛ ਕੀਮਤ ਪਏਗੀ ਜਿਹਦੇ ਇੱਕ ਕੰਨ 'ਚ ਤੀਲਾ ਪਾਇਆ ਅਤੇ ਮੂੰਹ ਥਾਣੀ ਬਾਹਰ ਆਇਆ। ਉਹਨੇ ਕਿਹਾ ਤੀਸਰਾ? ਕਹਿੰਦਾ ਤੀਸਰੇ ਦੀ ਕੋਈ ਕੀਮਤ ਨਹੀਂ, ਇਹਦੇ ਪੈਸੇ ਤੂੰ ਦੇ ਹੀ ਨਹੀਂ ਸਕਦਾ। ਉਹਨੇ ਕਿਹਾ ਵੀ ਸਾਨੂੰ ਸਮਝਾ ਤਾਂ ਸਹੀ। ਮੂਰਤੀਕਾਰ ਹੱਸ ਪਿਆ ਅਤੇ ਕਾਲੀਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗਾ ਇਸ ਮੂਰਤੀਕਾਰ ਨੂੰ ਹੀ ਪੁੱਛ ਲਈਏ ਵੀ ਇਹਦੇ ਅਰਥ ਕੀ ਨੇ। ਉਸ ਮੂਰਤੀਕਾਰ ਨੇ ਕਿਹਾ ਅਸਲ ਵਿੱਚ ਇਹ ਮੂਰਤਾਂ ਕਿਸੇ ਦੇਵਤੇ ਦੀਆਂ ਨਹੀਂ, ਕਿਸੇ ਦੇਵੀ ਦੀਆਂ ਨਹੀਂ, ਇਹ ਮੂਰਤਾਂ ਤਾਂ ਮੈਂ ਦੁਨੀਆ ਦੀ ਸਰੋਤ ਦੀਆਂ ਬਣਾਈਆਂ ਨੇ। ਵੀ ਸਰੋਤਾਂ ਕੀ ਹੋ ਜਾ ਹੈ? ਕਹਿੰਦਾ ਪਹਿਲੀ ਮੂਰਤੀ ਜਿਹਦੇ ਇੱਕ ਕੰਨ ਵਿੱਚ ਤੀਲਾ ਪਾਇਆ ਦੂਜੇ 'ਚੋਂ ਬਾਹਰ ਨਿਕਲਿਆ, ਇਹ ਉਹ ਸਰੋਤਾ ਹੈ ਜੋ ਰੋਜ਼ ਸੁਣਦਾ। ਕਹਿੰਦਾ ਇੱਕ ਕੰਨ ਵਿੱਚ ਗੱਲ ਪੈਂਦੀ ਹੈ, ਦੂਜੇ ਤੋਂ ਬਾਹਰ ਨਿਕਲਦੀ ਹੈ। ਜੇ ਉਹ ਸੁਣਦਾ, ਇੱਕ ਅੱਧੇ ਮਿੰਟ ਬਾਅਦ ਉਹਨੂੰ ਪੁੱਛ ਲਵੋ ਕਿ ਜੋ ਕੁਛ ਸੁਣਿਆ ਉਹ ਕਹੇਗਾ ਸੁਣਿਆ ਤੇ ਜ਼ਰੂਰ ਪਰ ਪਤਾ ਨਹੀਂ ਲੱਗਾ ਮੈਨੂੰ ਕਿ ਬੋਲਦੇ ਕੀ ਪਏ ਸਨ। ਅਸਲੀਅਤ ਬੇਧਿਆਨਾ ਸੁਣਿਆ ਨਾ, ਸ਼ਬਦ ਵੱਲ ਧਿਆਨ ਦਿਆ ਜੇ। ਦੇਖੋ ਬੰਦਾ ਸੁੱਤਾ ਸਾਰਾ ਦਿਨ ਤੁਰਿਆ ਫਿਰਦਾ, ਮੈਂ ਬੇਨਤੀ ਕਰਾਂ ਮਹਿਸੂਸ ਨਾ ਕਰਿਓ, ਸੁੱਤੇ ਹੀ ਜੇ ਬੰਦਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਜਾਗਦਾ, ਕਦੀ ਕਦੀ ਸਦੀਆਂ ਬਾਅਦ ਬਾਕੀ ਸਭ ਸੁੱਤਿਆਂ ਦੇ ਕਾਫਲੇ ਨੇ, ਸੁੱਤੇ ਹੀ ਬੜਾਈ ਜਾਂਦੇ ਨੇ, ਸੁੱਤੇ ਹੀ ਖਾਈ ਜਾਂਦੇ ਨੇ, ਨਾਰ ਧੁਆਏ ਲੰਘ ਕੇ ਬੰਦਾ। ਅਤੇ ਜੇ ਪੁੱਛ ਲੈ ਵੀ ਤੂੰ ਲੰਘ ਕੇ ਆਇਆ ਉੱਥੋਂ, ਤੁਰ ਕੇ ਪੈਦਲ ਨਾਰ ਆਈ ਸੀ, ਉਹ ਕਹਿੰਦਾ ਲੰਘ ਕੇ ਤਾਂ ਜ਼ਰੂਰ ਆਇਆ ਪਰ ਮੈਂ ਧਿਆਨ ਕੋਈ ਨਹੀਂ ਦਿੱਤਾ, ਆਈ ਕਿ ਨਹੀਂ ਆਈ। ਇਹਦਾ ਮਤਲਬ ਲੰਘਿਆ ਜ਼ਰੂਰ ਹੈ ਪਰ ਧਿਆਨ ਨਹੀਂ। ਸੱਚ ਇਵੇਂ ਬਾਣੀ ਦੇ ਪੁਲ ਤੋਂ ਲੰਘਦਾ ਪਿਆ ਪਰ ਪਤਾ ਕੋਈ ਨਹੀਂ ਇਸ ਨੂੰ। ਹੁਣ ਇੱਕ ਕੰਨ 'ਚ ਪਾਇਆ ਤੀਲਾ ਦੂਜੇ 'ਚੋਂ ਬਾਹਰ ਨਿਕਲਿਆ, ਇਹਦਾ ਮਤਲਬ ਸੁਣਿਆ ਅਤੇ ਕੱਢ ਦਿੱਤਾ। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਸਿਰਫ ਉਹ ਕਹਾਣੀ ਤਾਂ ਲਈ ਵੀ ਸਮਝ ਪਿੰਡ ਛੇਤੀ ਪੈ ਜਾਂਦੀ ਹੈ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਵਾਂਸ ਦੀ ਪੋਰੀ ਵਿੱਚ ਫੂਕ ਮਾਰੋ, ਉਹਦੇ 'ਚ ਕਿਹੜੀ ਖਵਾ ਟਿਕਣੀ ਹੈ। ਅਤੇ ਜਿਸ ਬੰਦੇ ਦੇ ਇੱਕ ਕੰਨ 'ਚ ਸ਼ਬਦ ਪਏ ਦੂਜੇ 'ਚੋਂ ਬਾਹਰ ਨਿਕਲ ਜਾ, ਉੱਥੇ ਗੁਰੂ ਵਿਚਾਰਾ ਕੀ ਕਰੇਗਾ। ਕਬੀਰ, ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਗਈ, ਜੋ ਬਾਂਸ ਵਜਾਈਏ ਫੂਕ। ਦੂਸਰੀ ਮੂਰਤੀ ਬਾਰੇ ਉਹਨੇ ਕਿਹਾ, ਕਹਿਣ ਲੱਗਾ ਇਹ ਜਿਹੜੇ ਕੰਨ 'ਚ ਪਾਈ ਅਤੇ ਮੂੰਹ 'ਚੋਂ ਬਾਹਰ ਨਿਕਲਿਆ ਤੀਲਾ, ਇਹਦੇ 4 ਪੈਸੇ ਕੀਮਤ ਪਾ ਦੇ। ਕਹਿੰਦਾ ਕਿਉਂ? ਉਹ ਕਹਿੰਦਾ ਇਹ ਉਹ ਸਰੋਤਾ ਜਿਹੜਾ ਕੰਨ ਰਸੀਆ ਸੁਣਦਾ ਜ਼ਰੂਰ ਏ, ਸੁਣਦਾ ਕਿਸੇ ਤੋਂ ਵੀ ਅਤੇ ਪ੍ਰਭਾਵ ਲੋਕਾਂ 'ਤੇ ਜਾ ਕੇ ਪਾਉਂਦਾ, ਜੋ ਕੁਛ ਸੁਣਦਾ ਮੂੰਹ ਤੋਂ ਸ਼ਾਮ ਕੋਈ ਸਭ ਕੁਝ ਬਾਹਰ ਕੱਢ ਕੇ ਆ ਜਾਂਦਾ, ਵਾਹ 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 ਲੈ ਕੇ ਆ ਜਾਂਦਾ। ਇਹਦੇ ਵਰਗਾ ਵਿਦਵਾਨ ਹੀ ਕੋਈ, ਆਪਣਾ ਕੋਈ ਨਹੀਂ, ਇਹਨੇ ਸੁਣਿਆ ਅੰਦਰ ਨਹੀਂ ਟਿਕਾਇਆ। ਸੱਚ ਇਹ ਜੇ ਕਦੀ ਤੁਸੀਂ ਦੇਖੋਗੇ, ਜਦੋਂ ਬੰਦਾ ਬੋਲਦਾ ਉਹਦੇ ਅੰਦਰ ਇੱਕ ਹੰਗਤਾ ਦਾ ਬੀਜ ਪੁੰਗਰਦਾ ਕਿ ਜਿੰਨੇ ਲੋਕ ਸੁਣਦੇ ਪਏ ਨੇ ਮੇਰੇ ਬਾਰੇ ਬਾਅਦ ਵਿੱਚ ਕੀ ਸੋਚਣਗੇ। ਬੋਲਿਆ ਜੋ ਕੰਨ 'ਚ ਪਿਆ ਉਹ ਮੂੰਹ ਤੋਂ ਬਾਹਰ ਨਿਕਲ ਗਿਆ। ਅਤੇ ਤੀਜਰਾ ਜਿਹੜੀ ਮੂਰਤੀ ਸੀ, ਕਹਿਣ ਲੱਗਾ ਇਹ ਬ੍ਰਹਮ ਗਿਆਨੀ ਸਰੋਤਾ ਹੈ, ਰੱਬ ਦੀ ਭਾਵਨਾ ਵਾਲਾ ਸਰੋਤਾ ਹੈ। ਕਹਿੰਦਾ ਜੋ ਕੁਝ ਕੰਨ ਵਿੱਚ ਪਾਇਆ ਉਹ ਨਾ ਦੂਜੇ ਕੰਨ 'ਚੋਂ ਬਾਹਰ ਆਇਆ, ਨਾ ਮੂੰਹ 'ਚੋਂ ਬਾਹਰ ਆਇਆ, ਸੱਚ ਇਵੇਂ ਜੋ ਕੁਝ ਪਾਇਆ ਉਹ ਅੰਦਰ ਹੀ ਸਮਾ ਗਿਆ। ਗੁਰਮੁਖੋ, ਮੇਰੀ ਇੱਕ ਬੇਨਤੀ, ਜੇ ਸਮਝ ਨਹੀਂ ਵੀ ਪੈਂਦੀ ਮੇਰੀ ਗੱਲ ਸੁਣਿਓ, ਭਾਵਨਾ ਨਾਲ ਸੁਣ ਕੇ ਅਰਦਾਸ ਕਰੋ, ਮਾਲਕ ਜੋ ਕੀਰਤਨ ਸੁਣ ਰਹੇ ਹਾਂ ਇਹਦੇ ਅੱਖਰਾਂ ਦੇ ਅਰਥ ਦਾ ਪਤਾ ਨਹੀਂ, ਪਰ ਅਨਭਵੀ ਗਿਆਨ ਜਿਹੜਾ ਇਹਦੇ ਅੰਦਰ ਵਰਤ ਰਿਹਾ, ਤੂੰ ਕਿਰਪਾ ਕਰੇ ਸਾਡੇ ਅੰਦਰ ਟਿਕ ਜਾਏ। ਦੇਖੋ ਫਿਰ ਬੇਨਤੀ ਸਮਝੋ ਸੂਖਸ਼ਮ, ਇਹ ਅੰਦਰ ਟਿਕ ਜਾਏ। ਕਹਿੰਦਾ ਇਸ ਮੂਰਤ ਦੀ ਕੋਈ ਕੀਮਤ ਨਹੀਂ, ਇਹ ਬੇਸ਼ਕੀਮਤੀ ਹੈ। ਗੁਰਮੁਖੋ, ਇਹ ਕੰਨਾਂ ਨਾਲ ਤਾਂ ਸੁਣਨਾ ਕਿ ਕਿਸੇ ਦਿਨ ਜ਼ਬਾਨ ਬੰਦ ਕਰਕੇ ਅਤੇ ਬਿਨਾਂ ਬੋਲਾਂ ਤੋਂ ਅੰਦਰ ਸੁਣਦੀ ਜਾਚ ਆ ਜਾਏ। ਬੇਨਤੀ ਸੁਣਿਓ, ਕੰਨਾਂ ਨਾਲ ਤਾਂ ਸੁਣਨਾ, ਇਸ ਕੰਨਾਂ ਦੀ ਸਰੋਤ ਤੋਂ ਮੁਕਤ ਹੋ ਜਾਈਏ, ਅੰਦਰੋਂ ਸੁਣੇ ਅਤੇ ਜ਼ਬਾਨ ਨਾਲ ਤਾਂ ਬੋਲਣਾ, ਇੰਨਾ ਕੁ ਬੋਲੀਏ ਜ਼ਬਾਨ ਬੰਦ ਹੋ ਜਾਏ ਅਤੇ ਜਾਪ ਅੰਦਰ ਚੱਲਣ ਲੱਗ ਪਏ। ਸਤਿਗੁਰੂ ਨੇ ਇਸ ਸੰਬੰਧੀ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਨੇ, ਜਿਵੇਂ ਭਾਈ ਸਾਹਿਬ ਹੁਣੇ ਪੜ੍ਹ ਕੇ ਗਏ ਅਤੇ ਤੁਸੀਂ ਬਸੰਤ ਕੀ ਵਾਰ ਦੀਆਂ ਪੌੜੀਆਂ ਸੁਣੀਆਂ ਭਾਈ ਸਰਬਜੀਤ ਸਿੰਘ ਜੀ ਤੋਂ। ਉਹਦੇ 'ਚ ਇੱਕ ਬਚਨ ਸੀ, ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਅਗਲੀ ਤੋਕੀ ਸੀ, ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ। ਤਿੰਨ ਗੱਲਾਂ ਨੇ, ਪਹਿਲਾਂ ਕਹਿਣ, ਫਿਰ ਉਹਨੂੰ ਧਿਆਨ, ਅਤੇ ਧਿਆਨ ਵਿੱਚ ਬੈਠਿਆਂ ਬੈਠਿਆਂ ਇੰਨੇ ਕੁ ਧਿਆਨ ਵਿੱਚ ਮਗਨ ਹੋ ਜਾਣ ਕਿ ਸੁਣਨ ਨਿਤ ਜੋ ਕੁਝ ਜ਼ਬਾਨ ਤੋਂ ਕਹਿੰਦੇ ਸਨ ਉਹ ਅੰਦਰੋਂ ਸੁਣਾਈ ਦੇਣ ਲੱਗ ਪਵੇ। ਦੇਖੋ ਪਹਿਲਾਂ ਕਹਿਣਾ ਹੈ, ਮੈਂ ਸ਼ਬਦ ਸ਼ੁਰੂਆਤ ਕੀਤੀ, ਮਾਂ ਨੇ ਕਿਹਾ, ਬੱਚੇ ਨੇ ਸੁਣਿਆ, ਪਹਿਲਾਂ ਆਪਣੀ ਜ਼ਬਾਨ ਤੋਂ ਉਹਨੂੰ ਬੋਲ, ਵਾਹਿਗੁਰੂ ਨੂੰ ਕਹਿ, ਉਹਨੂੰ ਧਿਆ, ਫਿਰ ਉਹਨੂੰ ਸੁਣ। ਅਤੇ ਜਦੋਂ ਸੁਣਨ ਲੱਗ ਪਏ, ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ। ਮਾਘ ਦਾ ਮਹੀਨਾ ਲੰਘ ਰਿਹਾ, ਇਹਦੀ ਦੂਜੀ ਤੁੱਕ ਦੀ ਪੜ੍ਹੋ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅਤੇ ਅਗਲੀ ਤੋਕੀ ਹੈ, ਖਰਕਾ ਨਾਮ ਧਿਆਏ, ਅੱਗੇ ਹੈ ਸੁਣ, ਪਹਿਲਾਂ ਧਿਆਏ ਕਹਿ, ਅਤੇ ਬਸੰਤ ਕੀ ਵਾਰ ਵਿੱਚ ਕਹਿ ਕਹਿਣ ਧਿਆਇਨ ਸੁਣਨ ਨਿਤ, ਇੱਥੇ ਸ਼ਬਦ ਵਰਤਿਆ ਹਰਕਾ ਨਾਮ ਧਿਆਏ ਸੁਣ, ਉਹਨੂੰ ਧਿਆ ਅਤੇ ਫਿਰ ਉਹਨੂੰ ਆਪਣੇ ਅੰਦਰੋਂ ਸੁਣ। कहन ध्यान सुन नित से भगत सुहावै हर का नाम त्याए। सुन साहब कहते फिर एक काम कर सब नानू कर दान जे तेरे अंदर सुनाई देंदा है। पर मैं इत्थे बेनती करा नाम नहीं जे अंदर सुनाई देंदा अंदर तो रौला ही इन्ना को पिया नाम कित्थे सुनाई देना है। जो बाहर रौला है वह अंदर रौला है। जिमें बाहर ढोल वजन तो कुछ नहीं सुनाई देंदा ते जेड़े अंदर वासनावां दे ढोल वजदे पए ने अंदरों नाम कित्थे सुनाई देना। मेरी एक बेनती है कि सुनिए जदों आपां कन्नां नाल सुणांगे ते सुणदिआं सुणदिआं सच इह वे कि अंदरों सरोते बंदी जाच आ जाएगी। उंज वैसे जो साडा सिस्टम अजकल बन गया कीर्तन दरबारां दा उह तां सच इह वे भी सुनिया जा रहा है असी कही जा रहे हैं सुन वाले सुनी जा रहे ने। बाद विच जिमें सर्जरी डॉक्टर करदा हर भाई दे शब्दां दी कीर्तनीए दी ढाडी सिंह दे शब्दां दी लोग सर्जरी करदे ने एक्सरे नाल किस की क्या ते किस की क्या। बाबे नानक सतगुरु ने गुरु नानक प्रकाश विच मैं कह के समाप्ति करना एक बचन कहा सी काक पसुंड दे प्रसंग विच कहा सी कि श्रोता जग मैं पंच प्रकारा सो हां तुम सो करूं उचारा राग रागनी समझै एका। कई तो आंदे ने इस करके कि चलो अज रागी बड़ा सिंह सोहना है वह क्लासीकल करदा राग गाउंदा है सच इवें वह क्लासीकल कीर्तन सुनना है। क्लासीकल कीर्तन शब्द मैं ना ही वरता खिमा करो कि सुरां केड़ियां लांदा है किस सुर चो कीर्तन करदा राग रागनी समझै एका। दूजा सुर को लखै बबेका दूजा हुंदा वह सुरां वल ध्यान देंदा है। महाराज कहिंदे तीजो सुनै तालित दया तीजा ओह वे जिहड़ा तबला सुन आया भी फलाने रागी नाल तबल च ही बड़े कमाल दा है चलो तबला सुन के आईए। यही जे गुरु साहब ने कहा तीजा ताल सुनदा चतुरथ बादत कोरस लया चौथा स्रोता होवे जिहनूं राग दा पता नहीं सुरां दा पता नहीं ताल दा पता नहीं वह कहिंदा बाकी कोई पता नहीं पर जदों बाबे चिमटा उतां करदे सन स्वाद बड़ा हुंदा सी। सच्ची गल है वह सिर्फ यह सुनना रहा भी वाजा बड़ा सोहना वजदा सी ढोलकी वाली कमाल हो गई। धन गुरु नानक साहब कहिंदे ने एक पंजवां विच बैठा है वह कहिंदा साज तो एक वसीला ने साज तो एक कैरियर ने साज ते राग एक भांडा ने कला भांडा ना देखी जा भांडे विच जो पाया उन्हूं छकन दा यतन कर। राग तो भांडा है साज साज अदायगी वास्ते ने पर बाबा जी ने क्या कहन लगे श्रोता जग मैं पंच प्रकारा सो खों तुम सो करूं उचारा राग रागनी समझै एका दूजा सुर को लखें बबेका तीजो सुने ताल हित दया चतुर्थ बादत कोरस लया। कहन लगे पंचम शब्द अर्थ को चीना सो श्रोता सवन मैं प्रवीना। ओदी स्रोत सब तो चंगी जेड़ा शब्द भी जुड़दा है। आपने सुबह तो मैं देख रहा वा बीबिया भैन भी इतों के सिंह भी हर वक्ता जोड़ा इतने आंदा है इनू यह ना समझो भी फूक छकानी ज खुशामद इतों के स्रोते की बहुत तारीफ करद। आम तौर पर भाई साहब नूर साहब भी आए आ साढ़े शहर जोड़ा ना वो वक् वक् संगत है प्रकाश वाली वक्री संगत है सवेरे नेतने वाली वक्री है कीर्तन वाली वक्री है कथा वाली वक्री है अरदास भज के दौड़न के शामिल होने वाली वक्री है तो लंघते लंघते जेडे देग लैन वाले ने वक्री संगत है। इस तरह की संगत ही है बस। पर इत्थे सतगुरु दी इन्ना तरस कीता है कीर्तन भी सुनी जा रहे हैं शब्द की व्याख्या भी सुनी जा रही है ढाडी गुरसख लगते ने वह भी सुने जा रहे हैं। मैं इको अरदास करांगा धन गुरु रामदास सानू कन्ना नू ओ सुन दी दात दे के अंदर दे स्रोते बन सकीए साडी जबान नू उस जाप दी बल बख्श दे के ए बंद हो के अंदर जाप चले। एक कृपा कर सानू कहण दी थां ज्यादा सुन दी दात दे दे। दो सिर प्रमाण होर ने महाराज कहिंदे ने जिन्नी देर तक दुनिया विच खैं कुछ सुन। बाद विच क्या कहीं ए नहीं क्या पहला कही जा जब लग दुनिया रही है नानक किच सुनिए किच कही है पहला सुन ਦੂਜਾ ਬਚਨ ਅਸੀਂ ਪੜ੍ਹਦੇ ਹਾਂ। ਮਹਾਰਾਜ ਜੀ ਨੇ ਕਿਹਾ ਕਿ ਸੰਤ ਮਿਲੇ ਕਿਛ ਸੁਣੀਆਂ ਕਹੀਏ, ਇਹ ਨਹੀਂ ਕਿਹਾ ਪਹਿਲਾਂ ਕਹੀਏ, ਹੁਣ ਤਾਂ ਕਹੀਏ ਜ਼ਿਆਦਾ ਹੈ ਨਾ, ਪਹਿਲਾਂ ਤੂੰ ਸੁਣ ਤਾਂ ਸਹੀ, ਉਹ ਕਹਿਣ ਕੀ ਤੈਨੂੰ ਆਇਆ, ਅਤੇ ਜਿਹੜਾ ਸੱਚੀ ਮੁੱਚੀ ਮੇਰੀ ਬੇਨਤੀ ਜੇ ਅੰਦਰ ਦਾ ਸਰੋਤਾ ਬਣ ਗਿਆ ਉਹਦੇ ਲਈ ਚਾਰ ਪੌੜੀਆਂ ਜਪਜੀ ਸਾਹਿਬ ਦੀਆਂ ਨੇ। ਮੇਰਾ ਖਿਆਲ ਉੱਥੇ ਕੋਈ ਹੋਰ ਸਾਧਨਾ ਨਹੀਂ ਦੱਸੀ, ਤੂੰ ਜਲ ਧਾਰੇ ਕਰ, ਤੂੰ ਵਰਤ ਰੱਖ, ਤੂੰ ਆਹ ਕਰ, ਉਹ ਕਹਿੰਦੇ ਨੇ ਤੂੰ ਬਹਿ ਕੇ ਸਰੋਤਾ ਬਣ ਜਾ, ਆਪਣੇ ਆਪ ਨੂੰ ਸੁਣ। ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਅਤੇ ਆਹ ਚਾਰ ਵਾਰੀ ਦੋ ਤੁਕਾਂ ਕਹੀਆਂ। ਚਾਰਾਂ ਪੌੜੀਆਂ ਦੇ ਅਖੀਰ ਵਿੱਚ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਹਿਲੇ ਦਿਨ ਤੁਸੀਂ ਸੁਣਿਆ, ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ। ਭਾਵੇਂ ਕਿ ਸੰਗਤ ਕਹਿੰਦੀ ਹੈ ਵੀ ਤੁਸੀਂ ਜ਼ਰੂਰ ਕਥਾ ਕਰੋ, ਸੱਚ ਇਹ ਵੀ ਰੋਜ਼ ਮੈਨੂੰ ਸੁਣਦੇ ਹੋ ਤੁਸੀਂ, ਤਾਂ ਚਲੋ ਟੀ ਵੀ 'ਤੇ ਵੀ ਕਿਸੇ ਨਾ ਕਿਸੇ ਚੈਨਲ 'ਤੇ ਚੱਲਦਾ ਹੀ ਰਹਿੰਦਾ, ਪਰ ਬਾਹਰੋਂ ਆਏ ਸਿੰਘ ਦਿਲ ਇਹੀ ਕਰਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਹੁਣ ਸੱਚੀ ਇਹ ਵੇ ਕਥਾ ਕਰਨ ਦੀ ਥਾਂ ਮਨ ਕਹਿੰਦਾ ਕਿੰਨੀ ਕੁ ਦੇਰ ਤੱਕ ਉਹਦੀਆਂ ਗੱਲਾਂ ਕਰੇਗਾ, ਉਹਦੇ ਨਾਲ ਵੀ ਕਦੀ ਗੱਲਾਂ ਕਰ ਲੈ, ਉਹਦੀਆਂ ਹੀ ਗੱਲਾਂ ਨੇ ਨਾ ਉਹ, ਤਾਂ ਜੇ ਆਪ ਅਸੀਸ ਬਖਸ਼ੋ। ਭਾਈ ਨਿਰਮਲ ਸਿੰਘ ਜੀ ਨੂਰ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਮੇਰੀ ਬੇਨਤੀ ਹੈ ਤੁਸੀਂ ਸਾਰਿਆਂ ਇਸੇ ਤਰ੍ਹਾਂ ਟੇਕ ਕੇ ਰਹਿਣਾ, ਕਿਉਂਕਿ ਢਾਡੀ ਕਲਾ ਦੇ ਬਹੁਤ ਤੁਸੀਂ ਕਦਰਦਾਨ ਹੋ। ਕੱਲ੍ਹ ਦਾ ਜਿਹੜਾ ਦੀਵਾਨ ਹੈ ਉਹ ਸਵੇਰੇ ਅਸੀਂ 10 ਵਜੇ ਸ਼ੁਰੂ ਕਰਾਂਗੇ, ਅਤੇ ਪਿੰਡਾਂ ਦੇ ਜਿਹੜੇ ਨੇੜੇ ਦੇ ਸਿੰਘ ਨੇ ਉਹਨਾਂ ਨੂੰ ਬੇਨਤੀ, ਕਿਉਂਕਿ ਪਿੰਡ ਵਾਲੇ ਸਿੰਘ ਕਾਫੀ ਜਿੰਨੇ ਕੁਹਿਣ ਉਹ ਵਿਚਾਰੇ ਲੰਗਰ ਦੀ ਸੇਵਾ ਕਰ ਦਿੰਦੇ ਨੇ, ਬਣਾਉਣ ਦੀ ਵਰਤਾਨ ਦੀ ਇਹ ਵਿਛਾਈ ਕਰਨੀ ਹੁੰਦੀ ਹੈ। ਇੱਕ ਤਾਂ ਤੁਸੀਂ ਜਿਹੜੇ ਨੌਜਵਾਨ ਦੂਜੇ ਪਿੰਡਾਂ ਦੇ ਸਵੇਰੇ ਵਕਤ ਨਾਲ ਥੋੜ੍ਹਾ ਜਿਹਾ ਆ ਜਾਇਆ ਜੇ। ਕੱਲ੍ਹ ਦੇ ਵਿਸ਼ੇਸ਼ ਦੀਵਾਨ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਬਲਦੇਵ ਸਿੰਘ ਜੀ ਬਡਾਲਾ, ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਭਾਈ ਮਹਿਤਾਬ ਸਿੰਘ ਜੀ ਜਲੰਧਰ, ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਅਤੇ ਇਸ ਤੋਂ ਇਲਾਵਾ ਢਾਡੀ ਕੱਲ੍ਹ ਨੂੰ ਪ੍ਰਤਪਾਲ ਸਿੰਘ ਜੀ ਬੈਂਸ, ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ। ਅਤੇ ਕੱਲ੍ਹ ਅਸੀਂ ਵਿਸ਼ੇਸ਼ ਇੱਕ ਸਨਮਾਨ ਰੱਖਿਆ ਭਾਈ ਸਾਹਿਬ, ਪਿਛਲੇ ਸਾਲ ਕੀਤਾ ਸੀ, ਮਨ 'ਚ ਅਸੀਂ ਵੀ ਚੜ੍ਹਦੇ ਸੂਰਜ ਨੂੰ ਸਾਰੀ ਸਲਾਮਾਂ ਕਰਦੇ ਨੇ, ਪਾਰੀ ਸਾਣੇ ਦਿੰਦੇ ਨੇ। ਹੁਣ ਅਸੀਂ ਜਿੱਥੇ ਜਾਂਦੇ ਹਾਂ ਘਰ ਸਾਡੇ, ਤੁਸੀਂ ਦੇਖੋ ਮੇਰਾ ਖਿਆਲ ਉਨੀ ਸੌਣ ਦੀ ਥਾਂ ਨਹੀਂ ਜਿੰਨੀਆਂ ਸ਼ੀਲਡਾਂ ਪਈਆਂ ਨੇ। ਅਤੇ ਜਿੱਦਣ ਅਸੀਂ ਚੁੱਪ ਕਰ ਗਏ ਸਾਨੂੰ ਕਿਸੇ ਪੁੱਛਣਾ ਵੀ ਨਹੀਂ, ਕਹਿਣਾ ਉਹ ਤੁਰਿਆ ਫਿਰ ਦਪਿੰਦਰਪਾਲ ਜਿਹੜਾ ਹੁੰਦਾ ਹੁੰਦਾ ਸੀ ਟੈਲੀਵਿਜ਼ਨ 'ਚ। ਇਸ ਤਰ੍ਹਾਂ ਹੀ ਜੇ ਕੌਮ ਦਾ ਇਸ ਕੌਮ ਦੀ ਹਾਲਤ ਇਹ ਵੇ, ਮੈਨੂੰ ਬਖਸ਼ ਦਿਆ ਜੇ। ਪਿਛਲੇ ਸਾਲ ਗਿਆਨੀ ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ ਟੀਕਾਕਾਰਨ, ਤੁਸੀਂ ਬਜ਼ੁਰਗਾਂ ਦੇ ਦਰਸ਼ਨ ਕੀਤੇ। ਗਿਆਨੀ ਨਰਿੰਦਰ ਸਿੰਘ ਹੁਣੀ ਆਏ ਸਨ ਵੈਨਕੂਵਰ ਤੋਂ, ਮੈਂ ਖੁਸ਼ੀ ਦੀ ਗੱਲ ਦੱਸਣਾ, ਅਸੀਂ ਇੱਥੇ ਅਨਾਊਂਸ ਕੀਤਾ ਵੀ ਗਿਆਨੀ ਹਰਬੰਸ ਸਿੰਘ ਹੁਣ ਆਪਣੀ ਜ਼ਿੰਦਗੀ 'ਚ ਇੱਕ ਚੌਂਕੜੇ 'ਚ ਦੋ ਪਾਠ ਕੀਤੇ ਸਨ। ਗਿਆਨੀ ਨਰਿੰਦਰ ਸਿੰਘ ਇੱਥੋਂ ਗਏ, ਇੱਕ ਪਾਠ ਉਹਨਾਂ ਸਤੰਬਰ 'ਚ ਕੀਤਾ 38 ਘੰਟਿਆਂ 'ਚ, ਇਕੱਲੇ ਇੱਕ ਚੌਂਕੜੇ ਦੇ ਇੱਕ ਪਾਠ ਉਹ 33 ਘੰਟਿਆਂ 'ਚ ਕਰਕੇ ਇੱਥੇ ਹੁਣ ਕੱਲ੍ਹ ਨੂੰ ਉਹਨਾਂ ਨੇ ਆਉਣਾ ਹੈ। ਦੇਖੋ ਇੱਕ ਚਾਹ ਹੀ ਹੈ ਨਾ, ਉਹਨਾਂ ਨੇ ਵੀ ਕੱਲ੍ਹ ਨੂੰ ਦਰਸ਼ਨ ਕਰਨੇ ਨੇ। ਅਤੇ ਦੂਸਰਾ ਸੀ ਕੀਤਾ ਸੀ ਜੀ, ਯਤਨ ਕੀਤਾ ਸੀ, ਸੰਗਤ ਨੇ ਮਾਨਤਾਨ ਕੀਤਾ ਸੀ, ਗਿਆਨੀ ਮੋਹਨ ਸਿੰਘ ਜੀ ਸਿੰਘ ਸਾਹਿਬ, ਉਹ ਪਿਛਲੇ ਸਾਲ ਜੋ ਬੋਲੇ ਕਦੀ ਬੋਲੇ ਤਾਂ ਨਹੀਂ, ਉਹ ਅੱਜ ਵੀ ਦੇਖੋ ਕੀਰਤਨੀਆਂ ਦੇ ਪਿੱਛੇ ਬੈਠਦੇ ਆ, ਉਹ ਯਤਨ ਕਰ ਰਹੇ ਨੇ। ਮੈਨੂੰ ਚਲੋ ਇੱਕ ਵਾਰੀ ਰਹਿ ਰਸ ਪੜ੍ਹ ਲੈਂਦੇ ਹੋ, ਪਰ ਮੰਨਦੇ ਕੋਈ ਨਹੀਂ ਆਪਣੇ ਬੰਦੇ ਨਾ, ਕਿਉਂਕਿ ਪ੍ਰਬੰਧਕ ਜਿਹੜਾ ਨਾ, ਵਾਹਿਗੁਰੂ ਕਿਰਪਾ ਕਰੇ ਜੀ, ਕੋਈ ਵੀ ਹੋਵੇ ਸੱਚੀ ਗੱਲ ਜੇ ਫਰਕ ਪੈ ਹੀ ਜਾਂਦਾ ਹੈ। ਉਹਨਾਂ ਘਰ ਗਿਆ, ਉਹਨੇ ਇੱਕ ਗੱਲ ਕਹੀ, ਕਹਿੰਦੇ ਨੇ ਜਿੱਦਣ ਐਕਸ਼ਨ ਹੋਇਆ ਮੈਂ ਤਾਬਿਆ ਬੈਠਾ ਸੀ, ਰੋ ਕੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਵੱਜ ਗਈ, ਮੈਂ ਬਚ ਗਿਆ। ਕਹਿੰਦਾ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਤੂੰ ਗੋਲੀ ਖਾ ਲਈ, ਮੈਨੂੰ ਮਾਰ ਦਿੰਦੋ, ਮੈਂ ਅੱਜ ਦੇ ਦਿਨ ਤਾਂ ਨਾ ਵੇਖਦਾ ਹੁੰਦਾ। ਉਹ ਪਿਛਲੇ ਸਾਲ ਉਹਨਾਂ ਦਾ ਸਨਮਾਨ ਕੀਤਾ, ਇਸ ਸਾਲ ਅਸੀਂ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਕਿਉਂਕਿ ਉਹ ਕਥਾਵਾਚਕ ਬਜ਼ੁਰਗ, ਹਰ ਕਥਾਵਾਚਕ ਉਹਨੂੰ ਪੜ੍ਹਦਾ। ਅਤੇ ਬੇਈਮਾਨੀ ਸਾਡੀ ਇਹ ਹੁੰਦੀ ਹੈ ਜਿਹਨੂੰ ਪੜ੍ਹਦੇ ਹਾਂ ਨਾ, ਅਤੇ ਜਿੱਦਣ ਨਾਮ ਬਣ ਜਾਏ ਉਦੋਂ ਬਾਅਦ ਉਦੋਂ ਅਸੀਂ ਥੱਲੇ ਲਾਉਣਾ ਸ਼ੁਰੂ ਕਰ ਦਿੰਦੇ। ਸ਼ਿਵ ਕੁਮਾਰ ਬਟਾਵਲੀ ਨੇ ਲਿਖਿਆ ਸੀ, ਗੀਤ ਵੀ ਮੇਰੇ ਪੜ੍ਹੀਂਦੇ ਨੇ ਅਤੇ ਕਾਫਰ ਵੀ ਮੈਨੂੰ ਸਦੀਂਦੇ ਨੇ, ਪੜ੍ਹਦੇ ਵੀ ਮੈਨੂੰ ਨੇ ਅਤੇ ਕਾਫਰ ਵੀ ਮੈਨੂੰ ਕਹਿੰਦੇ ਨੇ, ਸਾਡੀ ਹਾਲਤ ਹੈ, ਮੇਰੇ ਨਾਲ ਵਾਪਰਦਾ। ਉਹ ਜਦੋਂ 4 ਕੁ ਦਿਨ ਪਹਿਲਾਂ ਉਸਤਾਦ ਬਣਾਉਂਦੇ ਨੇ ਅਤੇ ਜਿੱਦਣ ਖੇਡ ਬਣ ਜਾਂਦੀ ਉਦੋਂ ਚੇਲੇ ਵੀ ਨਹੀਂ ਸਾਨੂੰ ਬਣਾਉਣ ਨੂੰ ਤਿਆਰ ਹੁੰਦੇ। ਤੇ ਇੱਕ ਇੱਛਾ ਸੀ ਵੀ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਤੇ ਇੱਕ ਸ਼ਖਸੀਅਤ ਦੇ ਕੱਲ ਤੁਸੀਂ ਦਰਸ਼ਨ ਕਰੋਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਕੀਰਤਨੀਏ। 8 ਸਾਲ ਦੀ ਉਮਰ 'ਚ ਅੱਖਾਂ ਚਲੀਆਂ ਗਈਆਂ, 28 ਸਾਲ ਉਹਨਾਂ ਦਰਬਾਰ ਸਾਹਿਬ ਕੀਰਤਨ ਕੀਤਾ ਹੈ, ਸਾਡੀਆਂ ਅੱਖਾਂ ਨੇ ਨਾ, ਮੈਂ ਕਹਿੰਦਾ ਲਾਂਤ, ਮੈਂ ਆਪਣੀ ਗੱਲ ਕਰ ਰਿਹਾ ਇਹਨਾਂ ਅੱਖਾਂ ਦੇ, ਉਹ ਸੂਰਮੇ ਹੋ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਨੇ ਬਰੇਲ ਨਾਲ ਨਾ, ਵੀ ਸੂਰਮੇ ਸਿੰਘ ਜਿਹੜੇ ਨੇ ਭਾਈ ਸਾਹਿਬ ਜਾਣਦੇ ਆ ਦੱਸਣਗੇ, ਬਰੇਲ ਨਾਲ ਉਹ ਲਿਖ ਰਹੇ ਨੇ ਗੌੜੀ ਸੁਖਮਨੀ ਤੱਕ ਪਹੁੰਚੇ। ਅਤੇ ਮੇਰੇ ਚਿੱਤ ਸੀ ਵੀ ਇੰਨਾ ਵੱਡਾ ਕੰਮ ਕਰ ਰਹੇ ਨੇ, ਅਤੇ ਉਹਨਾਂ ਨੂੰ ਫੋਨ ਕੀਤਾ, ਕਹਿਣ ਲੱਗੇ ਭਾਈ ਸਾਹਿਬ ਮੇਰੀ ਅਰਦਾਸ ਕਰੋ, ਅਜੇ ਤਾਂ ਬੇੜੀ ਮੇਰੀ ਵਿਚਕਾਰ ਹੈ, ਕੀ ਪਤਾ ਮੇਰੇ ਨਾਲ ਕੀ ਬਣਨਾ ਹੈ। ਅਜੇ ਉਹਨਾਂ ਨੂੰ ਮੈਂ ਬਹੁਤ ਬੇਨਤੀ ਕਰਕੇ ਮਨਾਇਆ, ਉਹ ਕੱਲ੍ਹ ਨੂੰ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨਗੇ, ਅਤੇ ਪਰਸੋਂ ਦੇ ਦੀਵਾਨ ਦੀ ਜਿਹੜੀ ਅਸੀਂ ਕੱਲ੍ਹ ਨੂੰ ਦੱਸਾਂਗੇ। ਅਤੇ ਇੱਕ ਬੇਨਤੀ, ਜੇ ਪਰਸੋਂ ਅੰਮ੍ਰਿਤ ਸੰਚਾਰ ਹੈ, ਆਪ ਜੀ ਨੇ ਅੰਮ੍ਰਿਤ ਦੀ ਦਾਤ ਜਿਨ੍ਹਾਂ ਨਹੀਂ ਲਈ ਉਹ ਜ਼ਰੂਰ ਅੰਮ੍ਰਿਤ ਪਾਨ ਕਰੋ, ਬੀਬੀਆਂ ਭੈਣਾਂ ਵੀ। ਅਤੇ ਪਰਸੋਂ ਅਸੀਂ ਯਤਨ ਕਰਾਂਗੇ ਵਕਤ ਨਾਲ ਦੀਵਾਨ ਸਮਾਪਤ ਕਰਕੇ। ਇਹ ਸਵਾਲ ਸੀ ਵੀਰ ਖਾਲਸਾ ਜਿਹੜਾ ਜਥਾ ਹੈ, ਟੀ ਵੀ ਵਿੱਚ ਵੀ ਉਹ ਸਾਰਿਆਂ ਦੇਖਿਆ, ਉਹਨਾਂ ਸਿੰਘਾਂ ਦੀ ਮੇਰੀ ਇੱਛਾ ਸੀ ਮਾਨ ਸਨਮਾਨ ਵੀ ਹੋ ਜਾਏਗਾ, ਅਤੇ ਨਾਲੇ ਉਹ ਸੰਗਤ ਨੂੰ ਗਤਕੇ ਦੇ ਜ਼ੋਰ ਦਿਖਾਉਣਗੇ। ਮੈਂ ਲਖਨਊ ਗਿਆ, ਥੱਲੇ ਸਿਰ ਉੱਤੇ ਬਰਫ਼ ਦੀ ਸਿੱਲੀ, ਉੱਤੇ ਫਿਰ ਸਿੰਘ ਦਾ ਸਿਰ, ਉੱਤੇ ਫਿਰ ਬਰਫ਼ ਦੀ ਸਿੱਲੀ, ਅਤੇ ਉਹ ਤੋੜਨ ਸੱਚੀ ਇਹ ਵੀ ਉਹ ਦੇਖ ਕੇ ਮਨ 'ਚ ਆਇਆ ਵੀ ਵਾਹਿਗੁਰੂ ਧੰਨ ਗੁਰੂ ਕਲਗੀ ਵਾਲਿਆ, ਤੂੰ ਕਿੰਨੀ ਐਨਰਜੀ ਦੇਣਾ ਉਸ ਸਿੰਘ ਨੂੰ ਜਿਹੜਾ ਤੇਰਾ ਬਾਣੀ ਅਤੇ ਬਾਣੇ ਦਾ ਧਾਰਨੀਕ ਹੈ। ਇਹ ਮੈਂ ਕੱਲ੍ਹ ਸੰਬੰਧੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਅਤੇ ਤੁਸੀਂ 10 ਵਜੇ ਜ਼ਰੂਰ ਪਹੁੰਚਿਓ। ਜ਼ਿਆਦਾ ਸਮਾਂ ਮੈਂ ਹੁਣ ਨਾ ਲਵਾਂ, ਨੂਰ ਸਾਹਿਬ ਜੀ ਦਾ ਸਮਾਂ ਹੈ ਘੱਟੋ ਘੱਟ ਸਾਡੇ ਵੱਲੋਂ 1.25 ਘੰਟਾ, ਹਾਂਜੀ 1.25 ਲਾ ਹੀ ਲਓ, ਹਾਂਜੀ 1.25 ਘੰਟਾ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਅਤੇ ਤੁਸੀਂ ਸਾਰਿਆਂ ਟੇਕ ਕੇ ਬੈਠਣਾ, ਫਿਰ ਆਪਾਂ ਅਰਦਾਸ ਕਰਾਂਗੇ, ਬਾਬਾ ਜੀ ਥੋੜ੍ਹਾ ਜਿਹਾ ਨਾਮ ਜ਼ਰੂਰ ਜਪਾਣਗੇ, ਅਤੇ ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਅਰਦਾਸ ਹੱਥੀਂ ਸੇਵਾ ਸਾਰੇ ਕਰਕੇ ਜਾਇਓ। ਇੱਥੇ ਜਿਹੜਾ ਆ ਵਿਛਾਈ ਇਹਨੂੰ ਵੀ ਸਾਂਭ ਕੇ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।